एक ओंकार सतगुर प्रसाद आसा कर छेवा महला पहला मन मोती जे गहना होवे पौन होवे सूत धारी।
लो हुण जो अगे शब्द आ रहा है एदी उथानका संप्रदाय विच महापुरख ही दसदे हन। धन गुरु नानक देव महाराज सच्चे पातशाह जदों संगला देव टापू विच गए और उथों दा राजा शिवनाभ सतगुरु दे दर्शनां दी इच्छा कर रहा सी ते बहुत सारे पखंडी लोग भी उस राजे पास जाके कई तरह दे उनू भरमाउण दे लई पखंड करदे सन, पर ओ राजे ने उन्हां दी परख दे लई कुछ ना कुछ प्रोग्राम उलीक लिया। कोई भी साधु जावे उन्हों परखदा सी जड़ माया दे नाल, चेतन माया दे नाल, सोने दे जेवरां नाल ते चंगे पकवानां दे नाल, जेड़ा डोल जांदा ते फिर उन्हों ओ उथों तोर देंदा ते होर साधु आ गए, क्योंकि सारयां दे मन दे विच इच्छा सी राजा साडा सेवक बन जावे, सारी उम्र दियां मौजां लग जाणगियां। हुण धन गुरु नानक दे महाराज दे उपर राजे दी श्रद्धा टिकी होई सी। जदों धन गुरु नानक दे महाराज सच्चे पातशाह संगला दीप गए उत्थे राजे दा बाग सी, पहला सुक्का सी, जदों गुरु महाराज दे चरण पए बाग हरा भरा हो गया ते जिहड़ा बाग दा माली सी बागवान उसने राजे नूं जाके खबर दित्ती बई इक ऐसे महापुरख आए ने जिन्हां दे चरण पैण दे नाल सुक्का बाग हरा हो गया। राजा बड़ा खुश होया, उसने अपने वजीर नूं कल्लिया भी जाओ जाके उस महात्मा दे उत्थे आसन लवा दिओ। उस बाग दे विच इक सोहना बंगला बनिया होया सी, उत्थे गुरु महाराज सच्चे पातशाह नूं उतारा दे दिता। जदों रात पई तां उस वेले राजे ने गुरु महाराज दी परख दे लई पहलां सुंदर पकवान भेजे ते सुंदर हीरे मोती सोने दियां मोहरां जीवरात भेजे। महाराजे राजे दी भेटा है कबूल करो, पर गुरु महाराज ने कुछ भी प्रवान ना कीता। फिर इन्हें पद्मनी जात दियां नौजवान इस्त्रियां कल दित्तियां ते उन्हां दी ड्यूटी ये लाई बई तूं जाके उन्हां दी तुसीं जाके उन्हां दी परख करनी है। हुण ओ राजे दियां भेजियां ते सिखाईयां नौजवान इस्त्रियां आईयां ने ते उन्हां ने बड़े हार शिंगार कीते ते गुरु महाराज दे मन नूं भरमाउण दे लई उन्हां ने बड़े सुंदर गहने भी पाए ते फिर ओ गुरु महाराज नूं बार बार ये गल आखदियां तुसी साडे वाल थोड़ा जिहा उच्ची निगाह करके देखो, साडा रूप किन्ना सुंदर है, साडे कपड़े किन्ने सोहणे ने, साडे गहने किहो जे सोहणे ने, इस लई तुसी साडे वाल तको तां सही। पर धन गुरु नानक देव महाराज सच्चे पातशाह ने उस वेले ये शब्द उचारण किया। एक होर शब्द भी अगे बसंत राग दे विच आउंदा है। उस बसंत राग दे विच साहिब सतगुरु सच्चे पातशाह ने इन्हां नौजवान इस्त्रियां नूं पुत्री शब्द द्वारा संबोधन करके उपदेश दिता सी। ओह इस तरह ने बचन, गच्छ हो पुत्री राज कुवार, नाम पनहु सच दौत सवार, प्रे सेवो प्रभ प्राण आधार, गुर शब्दी बिख्तियास नुवार। इन्हां इस्त्रियां नूं आख्या सी तुसी साडियां धीआं हो, तुसी साडियां बेटियां हो, क्योंकि जदों किसे भी इस्त्री नूं मां भैन बेटी कह दिता जावे ना ते फिर मन दे विचों जिहड़ी माड़ी भावना खत्म हो जांदी है। इस लई सतगुरु महाराज ने जदों कहा ना गश हो पुत्री राज कुआर ते उन्हां दे मन निर्मल हो गए ते गुरु महाराज नूं अपने पिता समान देखण लगियां ते फिर ऐसी उन्हां ने गुरु महाराज की सेवा की ते ओ निहाल हो गई। जदों दिन चढ़िया राजे ने अपने होर आदमी भेजे, जाओ जाके जाके समाचार लैके आओ। जदों उन्हां स्त्रियां नूं बुलाया ते पुछया गया दसो किहो जे साधु ने, तां उन्हां ने आख्या राजा तूं गुरु नानक साहब बारे की पुछदा, ओ ते आप रब ने, उन्हां ने साडे उत्ते की डोलना सी, बल्कि उन्हां ने तां साडे मन दे विचों भी पाप विकार धो दित्ते ने। एडा वड्डा होर रब तो बिना कौन ही पर उपकार कर सकदा है, ਸਾਨੂੰ ਵੀ ਵਿਸ਼ੇ ਵਿਕਾਰ ਗੰਦਗੀ ਵਾਂਗੂ ਪ੍ਰਤੀਤ ਹੋਣ ਲੱਗ ਪਏ ਨੇ। ਸਾਡਾ ਮਨ ਹੀ ਉਸ ਪਾਸੇ ਹੁਣ ਜਾਂਦਾ, ਸਾਡਾ ਮਨ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ। ਤੇ ਇਸ ਲਈ ਫਿਰ ਉਹ ਰਾਜਾ ਵੀ ਗੁਰੂ ਮਹਾਰਾਜ ਦਾ ਸਿੱਖ ਬਣਿਆ ਸੀ। ਇੱਥੇ ਜਿਹੜਾ ਸ਼ਬਦ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਇਸਤਰੀਆਂ ਪ੍ਰਥਾਏ ਉਚਾਰਨ ਕੀਤਾ ਹੈ, ਜਿਹਦੇ ਵਿੱਚ ਬੜੇ ਸੋਹਣੇ ਹਾਰ ਸ਼ਿੰਗਾਰਾਂ ਦਾ ਪਰਮਾਰਥੀ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਜ਼ਿਕਰ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਨੇ, ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ। ਇਹ ਤੇ ਗੁਰੂ ਮਹਾਰਾਜ ਨੂੰ ਕਹਿ ਰਹੀਆਂ ਸਨ, ਪਰ ਗੁਰੂ ਮਹਾਰਾਜ ਕਹਿੰਦੇ ਨੇ ਸਾਡਾ ਪਤੀ ਪਰਮੇਸ਼ਰ ਹੈ, ਸਾਡਾ ਪਰਮੇਸ਼ਰ ਪਤੀ ਹੈ, ਸਾਡਾ ਉਸਦੇ ਨਾਲ ਪਿਆਰ ਹੈ, ਤੇ ਅਸੀਂ ਜਿੰਨੇ ਵੀ ਜੀਵ ਹਾਂ ਤਮਾਮ ਜੀਵ ਉਸ ਵਾਹਿਗੁਰੂ ਦੀਆਂ ਇਸਤਰੀਆਂ ਨੇ। ਇਸ ਲਈ ਇਹਨਾਂ ਨੇ ਗੁਰੂ ਮਹਾਰਾਜ ਨੂੰ ਇਹ ਗੱਲ ਆਖੀ, ਲਾਲ ਬਹੁ ਗੁਣ ਕਾਮਣ ਮੋਹੀ, ਵੀ ਹੇ ਲਾਲ ਪਿਆਰੇ ਸਤਿਗੁਰੂ ਜੀ, ਤੁਹਾਡੇ ਵਿੱਚ ਬਹੁਤੇ ਗੁਣ ਨੇ, ਗੁਰੂ ਵਿੱਚ ਬੇਅੰਤ ਗੁਣ ਹੁੰਦੇ ਨੇ, ਤੇ ਉਹਨਾਂ ਨੂੰ ਵੇਖ ਕੇ ਕਾਮਣ ਮੋਹੀ, ਇਹ ਕਾਮਣ ਇਸਤਰੀ ਮੋਹਤ ਹੋ ਗਈ ਹੈ। ਇਹ ਪਦਮਣੀ ਜਿਹੜੀ ਸੀ ਉਹ ਕਹਿ ਰਹੀ ਹੈ, ਹੇ ਪਿਆਰੇ ਸਤਿਗੁਰੂ ਜੀ, ਤੁਹਾਡੇ ਬਹੁਤੇ ਗੁਣ ਦੇਖ ਕੇ ਮੈਂ ਮੋਹਤ ਹੋ ਗਈ ਹਾਂ, ਤੇਰੇ ਗੁਣ ਹੋਏ ਨਾ ਅਵਰੀ, ਜਿਹੜੇ ਤੁਹਾਡੇ ਵਰਗੇ ਗੁਣ ਨੇ ਉਹ ਹੋਰ ਕਿਸੇ ਵਿੱਚ ਹੋ ਹੀ ਨਹੀਂ ਸਕਦੇ। ਇਉਂ ਉਹਨਾਂ ਨੇ ਗੁਰੂ ਮਹਾਰਾਜ ਦੀ ਤਾਰੀਫ ਕੀਤੀ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸੇ ਵੇਲੇ ਆਪਣੀ ਸੁਰਤ ਨਿਰੰਕਾਰ ਨਾਲ ਜੋੜ ਲਈ ਤੇ ਉਸ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਉਚਾਰਨ ਕਰਨ ਲੱਗੇ, ਲਾਲ ਬਹੁ ਗੁਣ ਕਾਮਣ ਮੋਹੀ, ਹੇ ਪਿਆਰੇ ਪਤੀ ਪਰਮੇਸ਼ਰ, ਤੇਰੇ ਵਿੱਚ ਬਹੁਤੇ ਗੁਣ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਣ ਨਾ ਸਕੋ, ਤੂੰ ਠਾਕਰ ਊਚ ਭਗਵਾਨਾ, ਤੇਰੇ ਬਹੁਤੇ ਗੁਣ ਦੇਖ ਕੇ ਤੇ ਕਾਮਣ ਇਹ ਜਿਹੜੀ ਮੇਰੀ ਜੀਵ ਇਹ ਜੀਵ ਰੂਪ ਇਸਤਰੀ ਹੈ, ਆਪਣੇ ਆਪ ਨੂੰ ਸਤਿਗੁਰੂ ਕਹਿ ਰਹੇ ਨੇ, ਹੇ ਪਿਆਰੇ ਪਤੀ ਪਰਮੇਸ਼ਰ, ਤੇਰੇ ਬਹੁਤੇ ਗੁਣ ਦੇਖ ਕੇ ਇਹ ਤੇਰੀ ਇਸਤਰੀ ਤੇਰੇ ਤੇ ਮੋਹਤ ਹੋ ਗਈ ਹੈ, ਤੇਰੇ ਗੁਣ ਹੋਏ ਨਾ ਅਵਰੀ। ਹੇ ਵਾਹਿਗੁਰੂ, ਜਿੰਨੇ ਗੁਣ ਤੇਰੇ ਵਿੱਚ ਨੇ ਇਹ ਕਿਸੇ ਹੋਰ ਵਿੱਚ ਨਹੀਂ ਹੋ ਸਕਦੇ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਨਾਸ਼ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਆਸਾ ਕਰ ਛੇਵਾਂ ਮਹੱਲਾ ਪਹਿਲਾ, ਆਸਾ ਰਾਗ ਛੇਵੇਂ ਕਰ ਸੁਰਤਾਲ ਦੇ ਵਿੱਚ ਸ਼ਬਦ ਨੂੰ ਗਾਵੇ ਹੈ। ਮਹੱਲਾ ਪਹਿਲਾ ਉਹ ਪ੍ਰਥਮ ਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਵਾਚਕ ਹੈ, ਭਾਵ ਇਹ ਸ਼ਬਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ। ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਸ਼ਬਦ ਦੇ ਅੰਦਰ ਵੀ ਇੱਕ ਬੜਾ ਸੋਹਣਾ ਕਾਵਕ ਅਲੰਕਾਰ ਅਪਣਾਇਆ ਹੈ, ਵੀ ਜਿਸ ਗਹਿਣੇ ਨੂੰ ਜਿਸ ਚੀਜ਼ ਦਾ ਨਾਮ ਲਿਆ ਹੈ ਉਹਦੇ ਨਾਲ ਉਹੀ ਅੱਖਰ ਜਿਹਨੂੰ ਪਹਿਲਾਂ ਲੱਗਦਾ ਹੋਵੇ ਤੇ ਉਹ ਸ਼ਬਦ ਉਹਦੀ ਉਪਮਾ ਲਈ ਸਤਿਗੁਰੂ ਮਹਾਰਾਜ ਨੇ ਵਰਤਿਆ ਹੈ। ਲਓ ਸੰਗਤਾਂ ਪਿਆਰ ਦੇ ਨਾਲ ਵਿਚਾਰ ਸੁਣੋ।
ਮਨ ਮੋਤੀ ਜੇ ਗਹਿਣਾ ਹੋਵੇ ਪੌਣ ਹੋਵੇ ਸੂਤ ਧਾਰੀ।
ਲਓ ਇਸਤਰੀਆਂ ਗਹਿਣੇ ਪਹਿਨਦੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਮਨ ਮੋਤੀ, ਇਹ ਜਿਹੜਾ ਸ਼ੁੱਧ ਮਨ ਹੈ ਇਹ ਮੋਤੀ ਚੂਰ ਗਹਿਣਾ ਹੈ, ਮੋਤੀ ਚੂਰ ਇਹ ਗਹਿਣੇ ਦਾ ਨਾਮ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਸ਼ੁੱਧ ਮਨ ਹੈ ਇਹ ਮੋਤੀ ਚੂਰ ਜੇ ਗਹਿਣਾ ਬਣ ਜਾਵੇ ਤੇ ਫਿਰ ਉਹ ਪਰਮੇਸ਼ਰ ਪ੍ਰਸੰਨ ਹੋ ਸਕਦਾ ਹੈ। ਪੌਣ ਹੋਵੇ ਸੂਤ ਧਾਰੀ, ਆਹ ਜਿਹੜੇ ਸਾਡੇ ਸਵਾਸ ਨੇ, ਪੌਣ ਦਾ ਅਰਥ ਹੈ ਸਵਾਸ ਨੇ, ਵੀ ਇਹੀ ਸੂਤ ਧਾਰੀ ਇਹ ਤਾਗਾ ਬਣ ਜਾਵੇ, ਜਿਵੇਂ ਮੋਤੀਆਂ ਦੀ ਮਾਲਾ ਤਾਗੇ ਵਿੱਚ ਪਰੋ ਕੇ ਗਲ ਵਿੱਚ ਪਾਈ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਜਿਹੜਾ ਸ਼ੁੱਧ ਮਨ ਹੈ ਇਹ ਮੋਤੀ ਬਣ ਜਾਵੇ, ਮੋਤੀ ਚੂਰ ਗਹਿਣਾ ਬਣ ਜਾਵੇ, ਤੇ ਜਿਹੜਾ ਪੌਣ ਸਵਾਸ ਹੈ ਪ੍ਰਾਣ ਨੇ ਇਹ ਮਾਨੋ ਸੂਹ ਤਾਰੀਏ ਤਾਗਾ ਬਣ ਜਾਵੇ, ਇਹਦੇ ਵਿੱਚ ਅਸੀਂ ਵਾਹਿਗੁਰੂ ਦੇ ਨਾਮ ਦਾ ਸ਼ੁਭ ਗੁਣਾਂ ਦਾ ਹਾਰ ਪਰੋ ਕੇ ਗਲ ਵਿੱਚ ਪਾ ਲਈਏ।
ਖਿਮਾ ਸਿਗਾਰ ਕਾਮਣ ਤਨ ਪਹਿਰੈ ਰਾਵੈ ਲਾਲ ਪਿਆਰੀ।
ਲੋ ਹਜ਼ੂਰ ਕਹਿੰਦੇ ਨੇ ਖਿਮਾ ਸਿਗਾਰ, ਜਿਹੜਾ ਖਿਮਾ ਗੁਣ ਹੈ, ਕਿਸੇ ਸਾਧਾਰਨ ਆਦਮੀ ਨੇ ਕੋਈ ਕੌੜਾ ਬਚਨ ਕਹਿ ਦਿੱਤਾ ਤੇ ਉਹਨੂੰ ਜਰ ਲਿਆ, ਸਹਿਨ ਕਰ ਲਿਆ, ਇਹਨੂੰ ਖਿਮਾ ਕਹਿੰਦੇ ਨੇ। ਜੇ ਹੁਣ ਕਿਸੇ ਤਕੜੇ ਨੇ ਕੁਛ ਕਹਿ ਦਿੱਤਾ ਤੇ ਡਰਦੇ ਮਾਰੇ ਕੋਈ ਨਾਮ ਬੋਲ ਸਕੇ, ਇਹਨੂੰ ਖਿਮਾ ਨਹੀਂ ਆਖਦੇ, ਇਹ ਕਹਿਰਤਾ ਹੈ, ਬੋਝਦਲੀ ਹੈ। ਜੇ ਸਾਡੇ ਵਿੱਚ ਬਦਲਾ ਲੈਣ ਦੀ ਸਮਰੱਥਾ ਵੀ ਹੋਵੇ ਪਰ ਅਸੀਂ ਫਿਰ ਵੀ ਕਿਸੇ ਨੂੰ ਖਿਮਾ ਕਰ ਦਈਏ, ਵੱਡਾ ਗੁਣ ਹੈ ਖਿਮਾ ਸ਼ਿੰਗਾਰ। ਇਹ ਜਿਹੜਾ ਖਿਮਾ ਦਾ ਸ਼ਿੰਗਾਰ ਹੈ, ਜੀਵ ਰੂਪ ਇਸਤਰੀ ਤਾਂ ਹੀ ਆਪਣੇ ਅੰਦਰਲੇ ਤਨ ਮਨ ਦੇ ਉੱਤੇ ਪਹਿਨ ਸਕਦੀ ਹੈ ਜੇ ਵਾਹਿਗੁਰੂ ਦੀ ਕਿਰਪਾ ਹੋਵੇ। ਤੇ ਹਜ਼ੂਰ ਕਹਿੰਦੇ ਨੇ, ਜੇ ਜੀਵ ਰੂਪ ਪੇਸ਼ਰੀ ਆਪਣੇ ਤਨ ਉੱਤੇ ਖਿਮਾ ਗੁਣ ਦਾ ਸ਼ਿੰਗਾਰ ਧਾਰਨ ਕਰ ਲਵੇ, ਰਾਵੇ ਲਾਲ ਪਿਆਰੀ, ਫੇਰੇ ਪਤੀ ਪਰਮੇਸ਼ਰ ਦੀ ਪਿਆਰੀ ਹੋ ਸਕਦੀ ਹੈ, ਤੇ ਪਤੀ ਪਰਮੇਸ਼ਰ ਰਾਵੇ ਇਹਨੂੰ ਸੁਖ ਆਨੰਦ ਬਖਸ਼ਿਸ਼ ਕਰਦਾ ਹੈ।
ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਏ ਨਾ ਅਵਰੀ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਕਹਿ ਰਹੇ ਨੇ, ਹੇ ਵਾਹਿਗੁਰੂ, ਤੇਰੇ ਬਹੁਤੇ ਗੁਣ ਵੇਖ ਕੇ ਇਹ ਜੀਵਰੂ ਪੇਸ਼ਰੀ ਮੋਹਿਤ ਹੋ ਗਈ ਹੈ। ਤੇਰੇ ਵਰਗੇ ਗੁਣ ਹੋਰ ਕਿਸੇ ਦੇਵੀ ਦੇਵਤੇ ਵਿੱਚ ਨਹੀਂ ਹੋ ਸਕਦੇ, ਕਿਸੇ ਪੀਰ ਪੈਗੰਬਰ ਦੇ ਵਿੱਚ ਨਹੀਂ ਹੋ ਸਕਦੇ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ। ਜਾ ਕੀ ਸ਼ੋਧ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਟਰੈ, ਨੀਚੋ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਇਹ ਵਾਹਿਗੁਰੂ ਦੇ ਗੁਣ ਨੇ, ਗਰੀਬਾਂ ਨੂੰ ਗਲ ਦੇ ਨਾਲ ਲਾਉਣਾ, ਨੀਵਿਆਂ ਨੂੰ ਉੱਚਾ ਚੁੱਕਣਾ, ਇਹ ਤੇਰੇ ਵਰਗੇ ਗੁਣ ਹੋਰ ਕਿਸੇ ਵਿੱਚ ਨਹੀਂ ਹੋ ਸਕਦੇ।
ਹਰ ਹਰ ਹਾਰ ਕੰਠ ਲੈ ਪਹਿਰੈ, ਦਾਮੋਦਰ ਦੰਤ ਲਈ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੋ ਬੀਬੀਆਂ ਹਾਰ ਸ਼ਿੰਗਾਰ ਕਰਦੀਆਂ ਨੇ, ਉਹਨਾਂ ਦਾ ਜ਼ਿਕਰ ਕਰ ਰਹੇ ਨੇ। ਹਰ ਹਰ ਹਾਰ ਕੰਠ ਲੈ ਪਹਿਰੈ, ਇਹ ਜੀਵਰੂ ਪੇਸ਼ਰੀ ਜਿਹੜਾ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਹੈ, ਇਹ ਸਿਮਰਨ ਦਾ ਹਾਰ ਗਲ ਵਿੱਚ ਲੈ ਕੇ ਪਹਿਨ ਲਵੇ, ਤਾਂ ਵਾਹਿਗੁਰੂ ਪ੍ਰਸੰਨ ਹੋ ਸਕਦਾ ਹੈ। ਦਾਮੋਦਰ ਦੰਤ ਲਈ, ਤੇ ਜਿਹੜੀਆਂ ਬੀਬੀਆਂ ਨੇ ਉਹ ਦੰਦਾਸਾ ਵੀ ਮੂੰਹ ਵਿੱਚ ਲੈਂਦੀਆਂ ਨੇ, ਭਾਵ ਦੰਦਾਂ ਦਾ ਮੰਜਨ, ਜਿਹਦੇ ਨਾਲ ਦੰਦ ਸਾਫ਼ ਹੁੰਦੇ ਨੇ, ਕਿਉਂਕਿ ਦੰਦ ਵੀ ਇੱਕ ਸ਼ਿੰਗਾਰ ਹੈ ਨਾ, ਦੰਦ ਸਾਫ਼ ਸੁਥਰੇ ਹੋਣ ਚੰਗੇ ਲੱਗਦੇ। ਦਾਮੋਦਰ ਦੰਤ ਲਈ, ਹਜ਼ੂਰ ਕਹਿੰਦੇ ਨੇ ਜਿਹੜਾ ਦਾਮੋਦਰ ਪਰਮੇਸ਼ਰ ਦਾ ਨਾਮ ਹੈ, ਦਾਮੋਦਰ ਵੈਸੇ ਕ੍ਰਿਸ਼ਨ ਜੀ ਦਾ ਨਾਮ ਸੀ। ਇੱਕ ਵਾਰੀ ਛੋਟੀ ਉਮਰ ਦੇ ਵਿੱਚ ਸ਼ਰਾਰਤ ਕਰ ਰਹੇ ਸਨ, ਇਹਨਾਂ ਦੀ ਮਾਂ ਜਸੋਦਾ ਨੇ ਉਹਨਾਂ ਨੂੰ ਬਈ ਉਖਲ ਦੇ ਨਾਲ ਬੰਨ੍ਹ ਦਿੱਤਾ ਸੀ, ਅਤੇ ਇੱਕ ਰੱਸੀ ਇਹਨਾਂ ਦੇ ਪੇਟ ਨੂੰ ਬੰਨ੍ਹ ਦਿੱਤੀ ਸੀ, ਅਤੇ ਉਹਨੂੰ ਉਖਲ ਦੇ ਨਾਲ ਬੰਨ੍ਹ ਦਿੱਤਾ, ਅਤੇ ਉਹ ਕ੍ਰਿਸ਼ਨ ਜੀ ਸੀ ਸਰੀਰਕ ਤੌਰ 'ਤੇ ਤਕੜੇ, ਅਤੇ ਉਹ ਉਸੇ ਉਖਲ ਨੂੰ ਨਾਲ ਹੀ ਖਿੱਚ ਕੇ, ਅਤੇ ਇੱਕ ਵਿਹੜੇ ਵਿੱਚ ਦਰਖਤ ਸੀ ਉਹਦੇ ਵਿੱਚ ਪਸਾ ਕੇ, ਅਤੇ ਉਹਨੂੰ ਪੁੱਟ ਛੱਡਿਆ, ਅਤੇ ਉਸ ਵੇਲੇ ਉਹਨਾਂ ਦਾ ਨਾਮ ਦਾਮੋਦਰ ਪਿਆ। ਦਾਮ ਕਹਿੰਦੇ ਨੇ ਰੱਸੀ ਨੂੰ, ਉਧਰ ਕਹਿੰਦੇ ਨੇ ਪੇਟ ਨੂੰ, ਦਾਮੋਦਰ ਵੀ ਉਹਨਾਂ ਦੇ ਪੇਟ ਨੂੰ ਰੱਸੀ ਬੰਨ੍ਹੀ ਗਈ ਸੀ, ਅਤੇ ਉਸ ਵੇਲੇ ਕ੍ਰਿਸ਼ਨ ਜੀ ਦਾ ਨਾਮ ਦਾਮੋਦਰ ਪਿਆ ਹੈ। ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਅਜਿਹੇ ਨਾਮ ਸਨ, ਅਤੇ ਉਹਨਾਂ ਨੂੰ ਪਰਮੇਸ਼ਰ ਦੇ ਲਈ ਵੀ ਵਰਤਿਆ ਹੈ। ਇੱਥੇ ਦਾਮੋਦਰ ਦਾ ਅਰਥ ਹੈ, ਦਾਮ ਦਾ ਅਰਥ ਹੈ ਰੱਸੀ, ਰੱਸੀ ਕੀ ਹੈ ਮਾਇਆ, ਅਤੇ ਉਹ ਪਰਮੇਸ਼ਰ ਦੇ ਉਧਰ ਪੇਟ ਦਾ ਅਰਥ ਹੈ ਵੀ ਉਹ ਮਨ ਦੇ ਸੰਕਲਪ ਦੇ ਆਲੇ ਦੁਆਲੇ ਲਿਪਟੀ ਹੋਈ ਹੈ, ਜਿਵੇਂ ਕ੍ਰਿਸ਼ਨ ਦੇ ਲੱਕ ਦੇ ਆਲੇ ਦੁਆਲੇ ਰੱਸੀ ਬੰਨੀ ਸੀ, ਉਹਨੂੰ ਦਾਮੋਦਰ ਆਖਿਆ ਹੈ। ਇਉਂ ਜਿਹੜੀ ਵਾਹਿਗੁਰੂ ਦੇ ਸੰਕਲਪ ਰੂਪੀ ਪੇਟ ਦੇ ਆਲੇ ਦੁਆਲੇ ਮਾਇਆ ਦੀ ਰੱਸੀ ਵਲੀ ਹੋਈ ਹੈ, ਭਾਵ ਮਾਇਆ ਉਹਦੇ ਅਧੀਨ ਹੈ। ਇਹ ਜਿਹੜਾ ਦਾਮੋਦਰ ਪਰਮੇਸ਼ਰ ਦਾ ਨਾਮ ਜਪਣਾ ਹੈ ਦੰਤ ਲਈ, ਇਹ ਭਾਈ ਦੰਦਾਸਾ ਲੈਣਾ, ਭਾਵੇ ਦੰਦਾਂ ਦਾ ਮੰਜਨ ਲਾਉਣਾ ਹੈ।
ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿਤ ਤਰੇਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬੀਬੀਆਂ ਦਾ ਇੱਕ ਸ਼ਿੰਗਾਰ ਕੰਗਣ ਵੀ ਹੁੰਦੇ, ਸੋਨੇ ਦਾ ਕੰਗਣ ਪਾਉਂਦੀਆਂ ਨੇ, ਚੂੜਾ ਪਾਉਂਦੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਬਾਹਰਲੇ ਹਾਰ ਸ਼ਿੰਗਾਰ ਦੀ ਥਾਂ ਤੇ ਜੇ ਰੱਬ ਨੂੰ ਮਿਲਣਾ ਹੈ ਆਹ ਸ਼ਿੰਗਾਰ ਕਰੋ। ਕਰ ਕਰ ਕਰਤਾ ਕੰਗਣ ਪਹਿਰੈ, ਪਹਿਲਾ ਜਿਹੜਾ ਕਰ ਸ਼ਬਦ ਹੈ, ਕੱਕਾ ਤੇ ਰਾਰਾ ਮੁਕਤਾ ਹੈ, ਇਹਦਾ ਅਰਥ ਹੈ ਹੱਥ, ਤੇ ਦੂਜਾ ਕਰ ਰਾਰੇ ਨੂੰ ਸਿਹਾਰੀ ਲੱਗੀ, ਉਹ ਕਿਰਿਆਵਾਚਕ ਸ਼ਬਦ ਹੈ। ਕਰ ਕਰ ਕਰਤਾ ਕੰਗਣ ਪਹਿਰੈ, ਵੀ ਜਿਹੜਾ ਕਰਤਾ ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ ਨਾ, ਇਹ ਕਰ ਕੰਗਣ ਪਹਿਰੈ ਹੱਥਾਂ ਵਿੱਚ ਕੰਗਣ ਪਹਿਨਣਾ। ਜਿਹੜਾ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਹੈ, ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਨਾ, ਉਹਦੇ ਵਿੱਚ ਕਰਤਾ ਪੁਰਖ ਜਿਹੜਾ ਨਾਮ ਆਉਂਦਾ ਪਰਮੇਸ਼ਰ ਦਾ ਨਾਮ ਹੈ। ਇਸ ਲਈ ਜੇ ਆਪਾਂ ਅੱਡ ਅੱਡ ਨਾਮ ਜਪੀਏ ਤੇ ਬਹੁਤ ਸਾਨੂੰ ਖੇਚਲ ਕਰਨੀ ਪੈਂਦੀ ਹੈ। ਜਦੋਂ ਆਪਾਂ ਮੂਲ ਮੰਤਰ ਦਾ ਸਿਮਰਨ ਕਰਦੇ ਹਾਂ, ਉਹਦੇ ਵਿੱਚ ਬੇਅੰਤ ਨਾਮ ਵਾਹਿਗੁਰੂ ਦੇ ਆ ਜਾਂਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਬਈ ਤੁਸੀਂ ਮੂਲ ਮੰਤਰ ਜਪੋ, ਉਹਦੇ ਨਾਲ ਸਾਰੇ ਨਾਮਾਂ ਦੇ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਲਿਖੀ ਹੋਈ ਹੈ। ਕਰ ਕਰ ਕਰਤਾ ਕੰਗਣ ਪਹਿਰ ਹੈ, ਵੀ ਜਿਹੜਾ ਕਰਤਾ ਪੁਰਖ ਵਾਹਿਗੁਰੂ ਦਾ ਨਾਮ ਜਪਣਾ, ਇਹ ਹੱਥਾਂ ਵਿੱਚ ਕੰਗਣ ਪਹਿਨਣਾ ਚਾਹੀਦਾ ਹੈ। ਇਨਬਿਦ ਚਿੱਤ ਤ੍ਰੇਈ, ਇਸ ਤਰੀਕੇ ਦੇ ਨਾਲ ਜੀਵ ਰੂਪੇਸ਼ਰੀ ਆਪਣਾ ਚਿੱਤ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਟਿਕਾ ਦੇਵੇ, ਤੇ ਫਿਰ ਵਾਹਿਗੁਰੂ ਪਰਮੇਸ਼ਰ ਇਹੋ ਜਿਹੇ ਸ਼ੁਭ ਗੁਣਾਂ ਦੇ ਸਿਮਰਨ ਦੇ ਹਾਰ ਦੇ ਉੱਤੇ ਪ੍ਰਸੰਨ ਹੁੰਦਾ ਹੈ।
ਮਦਸੂਦਨ ਕਰ ਮੁੰਦਰੀ ਪਹਿਰੈ ਪਰਮੇਸ਼ਰ ਪਟ ਲਈ।
ਲੋ ਸਤਿਗੁਰੂ ਮਹਾਰਾਜ ਨੇ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੱਤੀ। ਜੇ ਬੀਬੀਆਂ ਕਹਿਣ ਨਾ ਵੀ ਅਸੀਂ ਆਹ ਗਹਿਣਾ ਪਾਇਆ ਵੀ ਦੱਸੋ ਇਹਦੇ ਬਾਰੇ ਬਾਣੀ ਚ ਕੀ ਲਿਖਿਆ ਹੋਇਆ। ਲੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮਦਸੂਦਨ ਪਰਮੇਸ਼ਰ ਦਾ ਨਾਮ ਜਪਣਾ, ਜਿਹੜਾ ਮਧਸੂਦਨ ਨਾਮ ਹੈ ਇੱਕ ਮਧੂ ਦੈਨ ਦਾ ਨਾਮ ਹੈ ਤੇ ਉਹਨੂੰ ਵਿਸ਼ਨੂੰ ਨੇ ਮਾਰਿਆ ਸੀ। ਮਧੂ ਕੈਟਪ ਦੋ ਸਨ, ਉਹਨਾਂ ਦੋਹਾਂ ਨੂੰ ਵਿਸ਼ਨੂੰ ਨੇ ਮਾਰਿਆ ਸੀ, ਉਹਨਾਂ ਦਾ ਨਾਮ ਮਧਸੂਦਨ ਪਿਆ। ਪਰ ਇੱਥੇ ਮਧਸੂਦਨ ਅਕਾਲ ਪੁਰਖ ਦਾ ਨਾਮ ਹੈ। ਮਹਾਂਪੁਰਖ ਮਧ ਕਹਿੰਦੇ ਨੇ ਵੀ ਹੰਕਾਰ ਨੂੰ, ਹੰਕਾਰ ਰੂਪੀ ਜਿਹੜਾ ਮਧ ਦੈਂਤ ਹੈ ਉਹਨੂੰ ਕੱਟਣ ਵਾਲਾ ਅਕਾਲ ਪੁਰਖ ਹੈ। ਹਰ ਜੋ ਹੰਕਾਰ ਨਾ ਪਾਵੀ ਵੇਦ ਕੂਕ ਸੁਣਾਵੇ। ਮਧਸੂਦਨ ਕਰ ਮੁੰਦਰੀ ਪਹਿਰੈ। ਹੁਣ ਮਧ ਮੰਮਾ ਅੱਖਰ ਹੈ, ਉਧਰ ਮੁੰਦਰੀ ਹੈ, ਮੁੰਦਰੀ ਗਹਿਣਾ ਤੇ ਮਧਸੂਦਨ ਪਰਮੇਸ਼ਰ ਦਾ ਨਾਮ ਹੈ। ਪਿੱਛੇ ਵੀ ਇਸੇ ਤਰ੍ਹਾਂ ਵੀ ਹਾਰ ਨੂੰ ਹਾਹਾ ਲੱਗਦਾ, ਉਹਦੇ ਨਾਲ ਹਰ ਹਰ ਨਾਮ ਦੀ ਗੱਲ ਕੀਤੀ। ਅੱਗੇ ਦੰਤ ਤੱਦਾ ਲੱਗਦਾ, ਉਹਦੇ ਨਾਲ ਦਾਮੋਦਰ ਨਾਮ ਜੋੜ ਦਿੱਤਾ। ਕੰਗਣ ਨੂੰ ਕੱਕਾ ਲੱਗਦਾ, ਉਹਦੇ ਨਾਲ ਕਰਤਾ ਨਾਮ ਜੋੜ ਦਿੱਤਾ। ਇਹ ਪਰਮੇਸ਼ਰ ਦੇ ਨਾਮ ਨੇ, ਵੱਖੋ ਵੱਖਰੇ ਨਾਮ ਜਿਨ੍ਹਾਂ ਦੇ ਨਾਲ ਜੁੜੇ ਹੋਏ ਨੇ। ਇੱਥੇ ਮਧਸੂਦਨ ਕਰ ਮੁੰਦਰੀ ਪਹਿਰੈ, ਮਧਸੂਦਨ ਤੇ ਮੁੰਦਰੀ ਮੰਮੇ ਅੱਖਰ ਦੋਵਾਂ ਨਾਲ ਵਰਤੇ ਨੇ ਵੀ ਜਿਹੜਾ ਮਧਸੂਦਨ ਪਰਮੇਸ਼ਰ ਦਾ ਨਾਮ ਜਪਣਾ ਹੈ। ਕਰ ਮੁੰਦਰੀ ਪਹਿਰੈ ਵੀ ਇਹ ਹੱਥ ਵਿੱਚ ਮੁੰਦਰੀ ਪਾਉਣੀ ਹੈ। ਬੀਬੀਆਂ ਮੁੰਦਰੀਆਂ ਛਾਪਾਂ ਵੀ ਪਾਉਂਦੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਇਸ ਜੀਵ ਰੂਪ ਇਸਤਰੀ ਨੇ ਜਿਹੜਾ ਮਧਸੂਦਨ ਪਰਮੇਸ਼ਰ ਦਾ ਨਾਮ ਜਪਣਾ ਹੈ ਇਹ ਆਪਣੇ ਹੱਥ ਵਿੱਚ ਮੁੰਦਰੀ ਪਾਉਣੀ ਹੈ। ਪਰਮੇਸ਼ਰ ਪੱਟ ਲਈ। ਬੀਬੀਆਂ ਰੇਸ਼ਮ ਦੇ ਬਸਰ ਵੀ ਲੈਂਦੀਆਂ ਨੇ, ਦੁਸ਼ਾਲੇ ਵੀ ਲੈਂਦੀਆਂ ਨੇ, ਪਰ ਜਿਹੜਾ ਪਰਮੇਸ਼ਰ ਦਾ ਨਾਮ ਜਪਣਾ, ਪਰਮੇਸ਼ਰ ਨੂੰ ਵੀ ਪੱਪਾ ਲੱਗਦਾ, ਉੱਧਰ ਪੱਟ ਹੈ, ਪੱਪਾ ਹੀ ਉੱਧਰ ਲੱਗਦਾ। ਇਹ ਕਾਵਕ ਅਲੰਕਾਰ ਨੇ ਪਰਮੇਸ਼ਰ ਪੱਟ ਲਈ। ਜਿਹੜਾ ਪਰਮੇਸ਼ਰ ਦਾ ਨਾਮ ਜਪਣਾ ਇਹ ਮਾਨੋ ਪੱਟ, ਇਹ ਰੇਸ਼ਮੀ ਬਸਤਰ ਆਪਣੇ ਸਰੀਰ ਤੇ ਲੈਣਾ ਹੈ।
ਤੀਰ ਤੜੀ ਬੰਦਾਵੈ ਕਾਮਣ ਸ੍ਰੀ ਰੰਗ ਸੁਰਮਾ ਦੇਈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬੀਬੀਆਂ ਫਿਰ ਉਹ ਮਿੱਡੀਆਂ ਵੀ ਗੁੰਦਦੀਆਂ ਸਨ। ਇਹ ਵੀ ਇੱਕ ਸ਼ਿੰਗਾਰ ਹੀ ਮੰਨਿਆ ਜਾਂਦਾ। ਹੁਣ ਇੱਥੇ ਆ ਜਿਹੜੇ ਕਾਲੇ ਲੋਕ ਨੇ ਉਹ ਬੜੀਆਂ ਮਿੱਡੀਆਂ ਜਿਹੀਆਂ ਗੁੰਦੀ ਫਿਰਦੇ ਨੇ, ਇਹ ਵੀ ਇੱਕ ਸ਼ਿੰਗਾਰ ਮੰਨਿਆ ਜਾਂਦਾ। ਪਰ ਇੱਧਰ ਸਤਿਗੁਰੂ ਕਹਿੰਦੇ ਨੇ ਧੀਰਜ ਤੜੀ ਬੰਧਾਵੈ ਕਾਮਣ। ਜੇ ਰੱਬ ਨੂੰ ਮਿਲਣਾ ਨਾ, ਫਿਰ ਇਹ ਜੀਵ ਰੂਪ ਇਸਤਰੀ ਨੂੰ ਧੀਰਜ ਰੂਪੀ ਤੜੀ ਦਾ ਅਰਥ ਹੈ ਮਿੱਡੀ ਆਪਦੀ ਬੰਧਾਵੈ ਦਾ ਅਰਥ ਵੀ ਬਣਾਉਣੀ ਚਾਹੀਦੀ, ਗੁੰਦਾਉਣੀ ਚਾਹੀਦੀ ਹੈ, ਜਿਵੇਂ ਮਿੱਡੀਆਂ ਗੁੰਦੀਆਂ ਜਾਂਦੀਆਂ ਸਨ। ਇੱਧਰ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਲਈ ਧੀਰਜ ਦਾ ਗੁਣ ਹੈ। ਧੀਰਜ ਕਿਸ ਨੂੰ ਆਖਦੇ ਨੇ? ਏਕਾਂਤ ਦੇਸ਼ ਵਿੱਚ ਵਿਸ਼ੇ ਪ੍ਰਾਪਤ ਹੋਣ, ਉੱਥੇ ਕੋਈ ਕਿਸੇ ਦਾ ਡਰ ਪੈ ਨਾ ਹੋਵੇ, ਉੱਥੇ ਆਪਣੇ ਮਨ ਨੂੰ ਕੰਟਰੋਲ ਕਰਨਾ, ਇਹਦਾ ਨਾਮ ਧੀਰਜ ਹੈ। ਮੈਦਾਨੀ ਜੰਗ ਦੇ ਵਿੱਚ ਅਸੀਂ ਜੂਝ ਰਹੇ ਹਾਂ, ਦੁਸ਼ਮਣ ਬਹੁਤੇ ਨਹੀਂ, ਅਸੀਂ ਇਕੱਲੇ ਹਾਂ, ਉੱਥੇ ਮਨ ਦੇ ਵਿੱਚ ਧੀਰਜ ਰੱਖਣਾ, ਆਪਣੇ ਮਨ ਨੂੰ ਮਨ ਦਾ ਸਾਹਸ ਰੱਖਣਾ, ਇਹਦਾ ਨਾਮ ਧੀਰਜ ਹੈ। ਅਤੇ ਕਲਗੀਧਰ ਪਾਤਸ਼ਾਹ ਨੇ ਵੀ ਆਖਿਆ ਹੈ ਵੀ ਧੀਰਜ ਤਾਂ ਬਣਾਏ ਇਹ ਹੈ ਤਨ। ਇਹ ਧੀਰਜ ਦਾ ਗੁਣ ਭਗਤੀ ਵਾਸਤੇ ਵੀ ਅਤੇ ਜੰਗਜੁੱਧ ਵਾਸਤੇ ਵੀ ਬੜਾ ਜ਼ਰੂਰੀ ਹੁੰਦਾ। ਹਜ਼ੂਰ ਕਹਿੰਦੇ ਨੇ ਇੱਧਰ ਧੀਰਜ ਜਿਹੜਾ ਹੈ ਇਹ ਧੜੀ ਦਾ ਅਰਥ ਮਿਡੀਆਂ, ਵੀ ਜਿਹੜਾ ਵਾਹਿ ਧੀਰਜ ਗੁਣ ਨੂੰ ਧਾਰਨ ਕਰਨਾ ਹੈ, ਇਹ ਜੀਵ ਰੂਪ ਇਸਤਰੀ ਧੀਰਜ ਦੇ ਗੁਣ ਨੂੰ ਮਿਡੀਆਂ ਬਣਾਵੇ, ਇਹ ਆਪਣੀਆਂ ਮਿਡੀਆਂ ਗੁੰਦਾਵੇ ਸ੍ਰੀ ਰੰਗ ਸੁਰਮਾ ਦੇ। ਅਤੇ ਬੀਬੀਆਂ ਫਿਰ ਅੱਖਾਂ ਦੇ ਵਿੱਚ ਸੁਰਮਾ ਵੀ ਪਾਉਂਦੀਆਂ ਨੇ। ਅਤੇ ਜਿਹੜਾ ਸ੍ਰੀ ਰੰਗ ਪਰਮੇਸ਼ਰ ਦਾ ਨਾਮ ਹੈ, ਸ੍ਰੀ ਮਾਇਆ ਨੂੰ ਕਹਿੰਦੇ ਨੇ, ਮਾਇਆ ਨੂੰ ਰੰਗ ਆਨੰਦ ਦੇਣ ਵਾਲਾ ਕੌਣ ਹੈ? ਪਰਮੇਸ਼ਰ। ਅਤੇ ਉੱਧਰ ਵੀ ਸੁਰਮਾ ਸੱਸਾ ਅੱਖਰੇ, ਇੱਧਰ ਸ੍ਰੀ ਰੰਗ ਪਰਮੇਸ਼ਰ ਦਾ ਨਾਮ ਬਦਲ ਕੇ ਲਿਖਿਆ, ਵੀ ਜਿਹੜਾ ਸ੍ਰੀ ਰੰਗ ਵਾਹਿਗੁਰੂ ਦਾ ਨਾਮ ਜਪਣਾ ਹੈ ਇਹ ਮਾਨੋ ਮਨ ਬੁੱਧੀ ਨੇਤਰਾਂ ਦੇ ਵਿੱਚ ਸੁਰਮਾ ਪਾਉਣਾ ਹੈ।
ਮਨ ਮੰਦਰ ਜੇ ਦੀਪਕ ਜਾਲੇ ਕਾਇਆ ਸੇਜ ਕਰੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਵੀ ਜੇ ਜੀਵ ਰੂਪ ਇਸਤਰੀ ਆਪਣੇ ਮਨ ਦੇ ਮੰਦਰ ਦੇ ਵਿੱਚ ਨਾਮ ਦਾ ਦੀਵਾ ਬਾਲ ਲਵੇ ਅਥਵਾ ਸ਼ਬਦ ਦਾ ਦੀਵਾ ਬਾਲ ਲਵੇ, ਜਹਿ ਕਹਿ ਤਹਿ ਭਰਪੂਰ ਸ਼ਬਦ ਦੀਪਕ ਦੀ ਪਾਇਓ। ਜੇ ਜੀਵ ਰੂਪ ਇਸਤਰੀ ਆਪਣੇ ਮਨ ਮੰਦਰ ਦੇ ਵਿੱਚ ਨਾਮ ਦਾ ਅਥਵਾ ਗੁਰੂ ਸ਼ਬਦ ਦਾ ਦੀਵਾ ਬਾਲ ਰਵੇ ਤੇ ਕਾਇਆ ਸੇਜ ਕਰੇਈ। ਤੇ ਕਾਇਆ ਦਾ ਅਰਥ ਹੈ ਵੀ ਜਿਹੜੀ ਸ਼ੁੱਧ ਬੁੱਧੀ ਹੈ ਇਹਨੂੰ ਸੇਜਾ ਬਣਾ ਲਵੇ, ਤੇ ਫਿਰ ਵਾਹਿਗੁਰੂ ਪਰਮੇਸ਼ਰ ਇਹਦੇ ਕੋਲ ਆਪ ਚੱਲ ਕੇ ਆਉਂਦਾ ਹੈ।
ਗਿਆਨ ਰਾਓ ਜਬ ਸੇਜੇ ਆਵਾ ਤਾਂ ਨਾਨਕ ਭੋਗ ਕਰੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਜੀਵ ਰੂਪ ਇਸਤਰੀ ਵੀ ਇਸ ਤਰ੍ਹਾਂ ਸ਼ੁਭ ਗੁਣਾਂ ਦਾ ਸ਼ਿੰਗਾਰ ਕਰ ਲਵੇ, ਪਰਮੇਸ਼ਰ ਦੇ ਸਿਮਰਨ ਦਾ, ਭਾਵ ਭਗਤੀ ਦਾ, ਗਿਆਨ ਦਾ ਸ਼ਿੰਗਾਰ ਕਰ ਲਵੇ ਤੇ ਗਿਆਨ ਰਾਓ। ਫਿਰ ਉਹ ਗਿਆਨ ਰੂਪੀ ਪਾਤਸ਼ਾਹ ਪਰਮੇਸ਼ਰ, ਗਿਆਨ ਸਰੂਪ ਪਾਤਸ਼ਾਹ ਪਰਮੇਸ਼ਰ ਫਿਰ ਉਹ ਜੀਵ ਰੂਪ ਇਸਤਰੀ ਦੀ ਸੇਜਾ ਤੇ ਆਉਂਦਾ। ਇਹਦਾ ਮਤਲਬ ਉਹਦੇ ਹਿਰਦੇ ਵਿੱਚ ਸਾਖਿਆਤਕਾਰ ਹੁੰਦਾ ਤਾਂ ਨਾਨਕ ਪਹੁ ਕਰੀ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ। ਫਿਰ ਉਹ ਜੀਵ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਨਾਲ ਪਹੁ ਕਰੀ ਉਹਦੇ ਮਿਲਾਪ ਦਾ ਆਨੰਦ ਮਾਣਦੀ ਹੈ। ਇਸਤਰੀ ਰੂਪਕ ਅਲੰਕਾਰ ਦੇ ਵਿੱਚ ਗੁਰੂ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਤੇ ਪਰਮਾਰਥੀ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਆਖਿਆ ਜਦੋਂ ਜੀਵ ਰੂਪ ਇਸਤਰੀ ਸ਼ੁਭ ਗੁਣਾਂ ਦਾ ਭਾਉ ਭਗਤੀ ਦਾ ਗਿਆਨ ਦਾ ਸ਼ਿੰਗਾਰ ਕਰ ਲਵੇ ਫਿਰ ਗਿਆਨ ਸਰੂਪ ਪਤੀ ਪਰਮੇਸ਼ਰ ਉਹਦੇ ਕੋਲੇ ਆਪ ਚੱਲ ਕੇ ਆਉਂਦਾ ਤੇ ਫਿਰ ਉਹਨੂੰ ਆਨੰਦ ਪ੍ਰਦਾਨ ਕਰਦਾ ਹੈ।
ਆਸਾ ਮਹੱਲਾ ਪਹਿਲਾ ਕੀਤਾ ਹੋਵੇ ਕਰੇ ਕਰਾਇਆ ਤਿਸ ਕਿਆ ਕਹੀਐ ਭਾਈ।
ਲਾਉਣ ਅੱਗੇ ਜੋ ਸ਼ਬਦ ਆ ਰਿਹਾ ਹੈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਉਹਦੀ ਤਾਰੀਫ ਕਰ ਰਹੇ ਹਨ। ਤੇਰਾ ਹੁਕਮ ਭਲਾ ਤੁਦ ਪਾਵੇ, ਹੇ ਵਾਹਿਗੁਰੂ ਤੇਰਾ ਹੁਕਮ ਭਲਾ ਹੈ, ਤੇਰਾ ਹੁਕਮ ਬੜਾ ਹੀ ਅੱਛਾ ਹੈ, ਤੁਦ ਪਾਵੇ ਕਿਉਂਕਿ ਉਹ ਤੈਨੂੰ ਪਾਉਂਦਾ। ਜਿਹੜਾ ਵਾਹਿਗੁਰੂ ਦਾ ਹੁਕਮ ਹੈ ਨਾ ਉਹ ਉਸ ਨੂੰ ਪਾਉਂਦਾ ਹੈ ਤੇ ਜਿਹੜਾ ਉਹਦਾ ਹੁਕਮ ਮੰਨ ਲਵੇ ਉਹ ਵੀ ਪਾ ਜਾਂਦਾ। ਨਾਨਕ ਤਾਂ ਕੋ ਮਿਲੇ ਵਡਾਈ ਸਾਚੇ ਨਾਮ ਸਮਾਵੇ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਉਹਨਾਂ ਗੁਰਮੁਖਾਂ ਨੂੰ ਤੇਰੀ ਦਰਗਾਹ ਵਿੱਚ ਵਡਿਆਈ ਮਿਲਦੀ ਹੈ, ਤੇਰੇ ਦਰਬਾਰ ਵਿੱਚ ਉਹਨਾਂ ਨੂੰ ਮਾਨ ਸਨਮਾਨ ਮਿਲਦਾ ਹੈ, ਸਾਚੇ ਨਾਮ ਸਮਾਵੇ ਜਿਹੜੇ ਸੱਚੇ ਨਾਮ ਦੇ ਵਿੱਚ ਸਮਾਵੇ ਸਮਾ ਜਾਂਦੇ ਨੇ। ਪਹਿਲੀ ਗੱਲ ਜਿਨ੍ਹਾਂ ਨੂੰ ਤੇਰਾ ਭਾਣਾ ਮਿੱਠਾ ਲੱਗਦਾ ਹੈ, ਦੂਸਰਾ ਜਿਹੜੇ ਤੇਰੇ ਨਾਮ ਦੇ ਵਿੱਚ ਸਮਾਉਂਦੇ ਨੇ ਤੇ ਫਿਰ ਉਹਨਾਂ ਨੂੰ ਦਰਗਾਹੀ ਸਨਮਾਨ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਲਹੂਣ ਤਰਸ ਦੇ ਵਿੱਚ ਆ ਕੇ ਸਤਿਗੁਰੂ ਮਹਾਰਾਜ ਇਸ ਜੀਵ ਦੇ ਪ੍ਰਥਾਏ ਉਚਾਰਨ ਕਰਦੇ ਨੇ, ਕੀਤਾ ਹੋਵੇ ਕਰੇ ਕਰਾਇਆ। ਇਹ ਜੀਵ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਪੈਦਾ ਕੀਤਾ ਹੋਇਆ ਹੈ, ਕਰੇ ਕਰਾਇਆ ਤੇ ਉਹਦਾ ਕਰਾਇਆ ਹੋਇਆ ਸਭ ਕੁਝ ਕਰ ਰਿਹਾ। ਤਿਸ ਕਿਆ ਕਹੀਆ ਭਾਈ, ਹੇ ਭਾਈ ਦੱਸੋ ਹੁਣ ਉਹਦੇ ਬਾਰੇ ਕੀ ਆਖੀਏ। ਭਾਵ ਇਹ ਜੀਵ ਦੇ ਆਪਣੇ ਹੱਥ ਵਸ ਕੁਝ ਵੀ ਨਹੀਂ, ਇਸ ਕਾ ਬਲ ਨਾਹੀ ਇਸ ਹੱਥ, ਕਰਨ ਕਰਾਵਣ ਸਰਬ ਕੋ ਨਾਥ। ਜਿਵੇਂ ਵਾਹਿਗੁਰੂ ਪਰਮੇਸ਼ਰ ਜੀਵ ਦੇ ਪਾਸੋਂ ਕੁਛ ਕਰਵਾਇਆ ਚਾਹੁੰਦਾ ਉਸੇ ਤਰ੍ਹਾਂ ਹੀ ਇਹ ਜੀਵ ਕਰ ਰਿਹਾ ਹੈ, ਕਰੇ ਕਰਾਏ ਆਪੇ ਆਪ। ਪਰ ਇਹ ਮਨੁੱਖ ਆਪਣੀ ਹਉਮੈ ਕਰਕੇ ਤੇ ਇਹ ਵਾਧੂ ਦਾ ਐਵੇਂ ਫਸ ਜਾਂਦਾ ਹੈ। ਇਸ ਲਈ ਚਾਹੀਦਾ ਇਹ ਹੈ, ਹਰ ਜੀਵ ਨੂੰ ਇਹ ਸੋਚਣਾ ਚਾਹੀਦਾ, ਕੀਤਾ ਹੋਵੇ ਮੈਨੂੰ ਵਾਹਿਗੁਰੂ ਪਰਮੇਸ਼ਰ ਨੇ ਪੈਦਾ ਕੀਤਾ ਹੋਇਆ ਤੇ ਜੋ ਕੁਛ ਉਹ ਮੇਰੇ ਪਾਸੋਂ ਕਰਵਾ ਰਿਹਾ ਮੈਂ ਉਹੀ ਕਰ ਰਿਹਾ ਹਾਂ ਤੇ ਕਰਨਾ ਵੀ ਉਹੀ ਚਾਹੀਦਾ ਤੇ ਫਿਰ ਸਭ ਕੁਝ ਵਾਹਿਗੁਰੂ ਤੇ ਡੋਰੀ ਛੱਡ ਦੇਣੀ ਚਾਹੀਦੀ ਹੈ। ਤੇ ਪਰ ਸਤਿਗੁਰੂ ਕਹਿੰਦੇ ਨੇ ਮਨੁੱਖ ਆਪਣੀ ਹਉਮੈ ਦੇ ਵਿੱਚ, ਆਪਣੀ ਮੈਂ ਦੇ ਵਿੱਚ ਫਸ ਜਾਂਦਾ। ਇਹ ਕਹਿੰਦਾ ਮੈਂ ਕੀਤਾ, ਮੈਂ ਆਹ ਕਰਾਂਗਾ, ਮੈਂ ਉਹ ਕਰਾਂਗਾ ਤੇ ਪਰ ਇਹਨੂੰ ਇਹ ਨਹੀਂ ਪਤਾ ਲੱਗਦਾ ਮੈਂ ਤੇ ਪਹਿਲਾਂ ਹੀ ਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹਾਂ ਤੇ ਮੈਂ ਤੇ ਉਹਦਾ ਸਭ ਕੁਛ ਕਰਾਇਆ ਹੀ ਕਰਦਾ ਹਾਂ। ਤਿਸ ਕਿਆ ਕਹੀਆ ਭਾਈ, ਜਿਹੜਾ ਸਭ ਕੁਛ ਵਾਹਿਗੁਰੂ ਦਾ ਕਰਵਾਇਆ ਕਰ ਰਿਹਾ ਹੈ ਭਾਈ, ਉਸ ਜੀਵ ਨੂੰ ਫਿਰ ਕੀ ਆਖੀਏ, ਇਹਦੇ ਆਪਣੇ ਹੱਥ ਵਸ ਕੁਛ ਵੀ ਨਹੀਂ ਹੈ।
ਜੋ ਕਿਛ ਕਰਨਾ ਸੋ ਕਰ ਰਿਹਾ, ਕੀਤੇ ਕਿਆ ਚਤੁਰਾਈ।
ਲੋ ਹਜ਼ੂਰ ਕਹਿੰਦੇ ਨੇ ਜੋ ਕੁਛ ਉਸ ਮਾਲਕ ਨੇ ਕਰਨਾ ਹੈ ਉਹ ਕਰ ਰਿਹਾ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਕੀਤੇ ਕਿਆ ਚਤਰਾਈ। ਇਹ ਜਿਹੜਾ ਜੀਵ ਪੈਦਾ ਕੀਤਾ ਹੋਇਆ ਇਹਦੀ ਚਤਰਾਈ ਕੀ ਉਹਦੇ ਸਾਹਮਣੇ ਚੱਲ ਸਕਦੀ ਹੈ? ਭਾਵ ਮਨੁੱਖ ਦੀ ਚਤਰਾਈ ਪਰਮੇਸ਼ਰ ਦੇ ਸਾਹਮਣੇ ਨਹੀਂ ਚੱਲਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਚਤਰਾਈ ਨਾ ਚਤਰ ਪੁੱਜ ਪਾਈਏ। ਇਹ ਮਨ ਚੰਚਲਾ ਚਤਰਾਈ ਕਿਨੈ ਨਾ ਪਾਇਆ, ਚਤਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ। ਇਹ ਚਤਰਾਈ ਨਾਲ ਨਹੀਂ ਰੱਬ ਕਿਸੇ ਨੂੰ ਮਿਲਿਆ। ਇਸੇ ਲਈ ਹਜ਼ੂਰ ਕਹਿੰਦੇ ਨੇ ਕੀਤੇ ਕਿਆ ਚਤਰਾਈ, ਇਹ ਪੈਦਾ ਕੀਤੇ ਹੋਏ ਜੀਵ ਦੀ ਚਤਰਾਈ ਕੀ ਚੱਲ ਸਕਦੀ? ਪਰ ਵਾਹਿਗੁਰੂ ਦੇ ਸਾਹਮਣੇ ਇਹਦੀ ਚਤਰਾਈ ਨਹੀਂ ਚੱਲ ਸਕਦੀ।
ਤੇਰਾ ਹੁਕਮ ਭਲਾ ਤੁਧ ਭਾਵੈ, ਨਾਨਕ ਤਾ ਕੋ ਮਿਲੈ ਵਡਾਈ, ਸਾਚੇ ਨਾਮ ਸਮਾਵੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਤੇਰਾ ਹੁਕਮ ਭਲਾ ਹੈ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਨੂੰ ਵਾਹਿਗੁਰੂ ਦਾ ਹੁਕਮ ਚੰਗਾ ਲੱਗਦਾ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਤੇ ਨਾਲੋਂ ਇਹ ਵੀ ਗੱਲ ਕਹਿੰਦੇ ਨੇ ਹੇ ਵਾਹਿਗੁਰੂ ਤੇਰਾ ਹੁਕਮ ਭਲਾ ਹੈ, ਤੁਧ ਭਾਵੈ ਕਿਉਂਕਿ ਉਹ ਤੈਨੂੰ ਪਾਉਂਦਾ। ਤੇਰਾ ਹੁਕਮ ਭਲਾ ਹੈ, ਉਹ ਤੈਨੂੰ ਪਾਉਂਦਾ। ਦੂਜਾ ਇਹਦਾ ਭਾਵ ਇਹ ਵੀ ਹੈ, ਜਿਹੜਾ ਤੇਰਾ ਹੁਕਮ ਭਲਾ ਕਰਕੇ ਮੰਨਦਾ ਉਹ ਵੀ ਤੈਨੂੰ ਪਾਉਂਦਾ ਹੈ। ਨਾਨਕ ਤਾਂ ਕੋ ਮਿਲੇ ਵਡਾਈ, ਸਾਚੇ ਨਾਮ ਸਮਾਵੈ। ਬਈ ਉਸਨੂੰ ਤੇਰੇ ਦਰ ਦੇ ਵਿੱਚੋਂ ਵਡਿਆਈ ਮਿਲਦੀ ਹੈ, ਉਹਨੂੰ ਤੇਰੇ ਸੱਚਖੰਡ ਦਰਬਾਰ ਦੇ ਵਿੱਚੋਂ, ਰੱਬੀ ਦਰਗਾਹ ਵਿੱਚੋਂ ਮਾਨ ਸਨਮਾਨ ਹਾਸਲ ਹੁੰਦਾ ਹੈ, ਸਾਚੇ ਨਾਮ ਸਮਾਵੈ, ਜਿਹੜਾ ਤੇਰੇ ਸੱਚੇ ਨਾਮ ਦੇ ਵਿੱਚ ਸਮਾ ਜਾਂਦਾ ਹੈ।
ਕਿਰਤ ਪਾਇਆ ਪਰਵਾਣਾ ਲਿਖਿਆ, ਬਾਹੜ ਹੁਕਮ ਨਾ ਹੋਈ।
ਰਹਾਉ ਬਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਕਿਰਤ ਪਾਇਆ ਪਰਵਾਣਾ ਲਿਖਿਆ, ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਹੁਕਮ ਰੂਪੀ ਪਰਵਾਨਾ ਲਿਖਿਆ ਹੈ, ਕਿਰਤ ਪਾਇਆ, ਉਹ ਜਿਹਾ ਜੀਵ ਦੇ ਮੱਥੇ ਤੇ ਲੇਖ ਪਿਆ ਹੋਇਆ। ਕਿਰਤ ਦਾ ਅਰਥ ਹੈ ਲੇਖ, ਵੀ ਜਿਹੋ ਜਿਹਾ ਵਾਹਿਗੁਰੂ ਦਾ ਹੁਕਮ ਰੂਪੀ ਪਰਵਾਨਾ ਲਿਖਿਆ ਆਇਆ, ਉਹ ਜਿਹਾ ਜੀਵ ਦੇ ਮੱਥੇ ਤੇ ਲੇਖ ਪਿਆ ਹੋਇਆ। ਬਾਹੜ ਹੁਕਮ ਨਾ ਹੋਈ ਤੇ ਫਿਰ ਦੁਬਾਰਾ ਮੁੜ ਕੇ ਉਹਦੇ ਉੱਤੇ ਹੁਕਮ ਨਹੀਂ ਹੋ ਸਕਦਾ। ਇਹਦਾ ਮਤਲਬ ਇਹ ਹੈ, ਜੋ ਉਸ ਮਾਲਕ ਦੇ ਹੁਕਮ ਦੇ ਵਿੱਚ ਜੀਵ ਦੇ ਮੱਥੇ ਤੇ ਇੱਕ ਵਾਰੀ ਲੇਖ ਲਿਖਿਆ ਗਿਆ ਹੈ, ਉਹ ਦੁਬਾਰਾ ਮਿਟ ਨਹੀਂ ਸਕਦਾ, ਉਹਦੇ ਉੱਤੇ ਹੁਕਮ ਨਹੀਂ ਹੋ ਸਕਦਾ। ਕਿਉਂ? ਸਤਿਗੁਰੂ ਦੇ ਬਚਨ ਹੈ, ਲੇਖ ਨਾ ਮਿਟੀ ਹੈ ਸਕੀ ਜੋ ਲਿਖਿਆ ਕਰਤਾਰ। ਜੋ ਇੱਕ ਵਾਰੀ ਕਰਤਾ ਪੁਰਖ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਹੈ, ਉਹ ਕਦੀ ਮਿਟ ਨਹੀਂ ਸਕਦਾ। ਲੇਖ ਉਹੀ ਲਿਖਿਆ ਗਿਆ ਜੋ ਵਾਹਿਗੁਰੂ ਦਾ ਪਰਵਾਣਾ ਲਿਖਿਆ ਹੋਇਆ ਸੀ, ਤੇ ਉਹਦੇ ਉੱਤੇ ਫਿਰ ਦੁਬਾਰਾ ਕੋਈ ਹੋਰ ਹੁਕਮ ਨਹੀਂ ਹੋ ਸਕਦਾ, ਭਾਵ ਉਹਦੀ ਦੁਬਾਰਾ ਕੋਈ ਬਦਲਾਹਟ ਨਹੀਂ ਹੋ ਸਕਦੀ।
ਜੈਸਾ ਲਿਖਿਆ ਤੈਸਾ ਪੜਿਆ, ਮੇਟ ਨਾ ਸਕੈ ਕੋਈ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜੈਸਾ ਵਾਹਿਗੁਰੂ ਨੇ ਲਿਖਿਆ ਹੈ, ਲਿਖਣ ਵਾਲਾ ਉਹੀ ਹੈ, ਤੈਸਾ ਪੜਿਆ, ਉਹ ਜਿਹਾ ਲੇਖ ਹਰ ਜੀਵ ਦੇ ਮੱਥੇ ਤੇ ਪੜਿਆ ਦਾ ਅਰਥ ਵੀ ਉਹ ਪਿਆ ਹੋਇਆ। ਇਹ ਪੜਿਆ ਪੋਲਾ ਸ਼ਬਦ ਬੋਲਣਾ, ਜੈਸਾ ਲਿਖਿਆ ਤੈਸਾ ਪੜਿਆ। ਜਿਹੋ ਜਿਹਾ ਵਾਹਿਗੁਰੂ ਨੇ ਕਿਸੇ ਵੀ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੈ, ਹਾਥ ਕਲਮ ਅਗਮ ਮਸਤਕ ਲੇਖਾਵਤੀ ਉਰਜ ਰਹੇ ਸਭ ਸੰਗ ਅਨੂਪ ਰੂਪ ਆਵਤੀ, ਉਹ ਜਿਹਾ ਲੇਖ ਸਭ ਦੇ ਮੱਥੇ ਤੇ ਪਿਆ ਹੋਇਆ, ਮੇਟ ਨਾ ਸਕੈ ਕੋਈ, ਉਸ ਲਿਖੇ ਲੇਖ ਨੂੰ ਕੋਈ ਵੀ ਮੇਟ ਨਹੀਂ ਸਕਦਾ। ਇਸ ਲਈ ਜੋ ਵਾਹਿਗੁਰੂ ਪਰਮੇਸ਼ਰ ਨੇ ਲਿਖਿਆ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ, ਜੋ ਲਿਖਿਆ ਹੈ ਉਹ ਹੋ ਕੇ ਰਹਿੰਦਾ। ਇਸ ਲਈ ਸਾਨੂੰ ਵਾਹਿਗੁਰੂ ਦੇ ਭਾਣੇ ਵਿੱਚ ਹੀ ਰਹਿਣਾ ਚਾਹੀਦਾ ਹੈ, ਭਾਣੇ ਵਿੱਚ ਹੀ ਖੁਸ਼ ਹੋਣਾ ਚਾਹੀਦਾ ਹੈ, ਇਹ ਸਿੱਖਿਆ ਸਤਿਗੁਰੂ ਦੇ ਰਹੇ ਨੇ। ਕੁਛ ਵਿਦਵਾਨਾਂ ਨੇ ਜੈਸਾ ਲਿਖਿਆ ਤੈਸਾ ਪੜ੍ਹਿਆ ਪਾਠ ਵੀ ਕੀਤਾ, ਵੀ ਜਿਹੋ ਜਿਹਾ ਲਿਖਿਆ ਗਿਆ ਉਹੋ ਜਿਹਾ ਪੜ੍ਹਿਆ ਗਿਆ, ਪਰ ਇੱਥੇ ਪੜ੍ਹਿਆ ਸ਼ਬਦ ਵੀ ਲੇਖ ਦੇ ਪੈਣ ਦਾ ਵਾਚਕ ਹੈ, ਵੀ ਜਿਹੋ ਜਿਹਾ ਵਾਹਿਗੁਰੂ ਨੇ ਲਿਖਿਆ ਹੈ ਉਹੋ ਜਿਹਾ ਜੀਵ ਦੇ ਮੱਥੇ ਤੇ ਲੇਖ ਪੈ ਗਿਆ, ਮੇਟ ਨਾ ਸਕਦਾ ਕੋਈ, ਉਸ ਲਿਖੇ ਲੇਖ ਨੂੰ ਕੋਈ ਮੇਟ ਨਹੀਂ ਸਕਦਾ।
ਜੇ ਕੋ ਦਰਗਹਿ ਬਹੁਤਾ ਬੋਲੇ ਨਾ ਪਵੇ ਬਾਜ਼ਾਰੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਕੋਈ ਰੱਬ ਦੀ ਦਰਗਾਹ ਵਿੱਚ ਬਹੁਤਾ ਬੋਲਦਾ ਹੈ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਵੀ ਮਨਮੁਖ ਬੰਦੇ ਨੇ ਵੀ ਜਿਹੜੇ ਵਾਹਿਗੁਰੂ ਦੇ ਪਾਣੀ ਨੂੰ ਮਿੱਠਾ ਕਰਕੇ ਨਹੀਂ ਮੰਨਦੇ। ਜਦੋਂ ਵਾਹਿਗੁਰੂ ਪਰਮੇਸ਼ਰ ਉਹਨਾਂ ਕੋਲੋਂ ਕੋਈ ਆਪਣੀ ਦਿੱਤੀ ਹੋਈ ਅਮਾਨਤ ਵਾਪਸ ਲੈ ਲੈਂਦਾ ਨਾ, ਤੇ ਫਿਰ ਉਹ ਰੱਬ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੰਦੇ ਨੇ ਵੀ ਅਸੀਂ ਰੱਬ ਦਾ ਕੀ ਵਿਗਾੜਿਆ ਸੀ। ਕਈ ਮਨਮੁਖ ਬੰਦੇ ਕਹਿੰਦੇ ਨੇ ਰੱਬ ਨੇ ਪਤਾ ਨਹੀਂ ਸਾਡੇ ਨਾਲ ਕਿਹੜਾ ਵੈਰ ਕੀਤਾ, ਸਾਡੇ ਨਾਲ ਆਹ ਜੋ ਧੱਕਾ ਹੋਇਆ ਹੈ, ਸਾਡੀ ਮਾਇਆ ਚਲੀ ਗਈ ਜਾਂ ਕੋਈ ਪਰਿਵਾਰ ਦਾ ਜੀ ਵਿਛੜ ਗਿਆ, ਇਹ ਰੱਬ ਨੇ ਸਾਡੇ ਨਾਲ ਧੱਕਾ ਕੀਤਾ। ਲੋਕ ਇਸ ਤਰ੍ਹਾਂ ਦੀਆਂ ਗੱਲਾਂ ਅਕਸਰ ਕਰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਨਹੀਂ, ਜੇ ਕੋ ਦਰਗਹਿ ਬਹੁਤਾ ਬੋਲੇ, ਜੇ ਕੋਈ ਰੱਬ ਦੀ ਦਰਗਾਹ ਦੇ ਵਿੱਚ ਬਹੁਤਾ ਬੋਲਦਾ ਨਾ, ਉੱਚਾ ਬੋਲਦਾ, ਹੰਕਾਰ ਵਿੱਚ ਬੋਲਦਾ ਹੈ, ਨਾ ਉਹ ਪਵੇ ਬਾਜ਼ਾਰੀ, ਉਹਦਾ ਨਾਮ ਬਜ਼ਾਰੀ ਪੈ ਜਾਂਦਾ। ਬਜ਼ਾਰੀ ਦਾ ਅਰਥ ਮਹਾਂਪੁਰਖ ਕਰਦੇ ਸਨ ਵੀ ਮਸ਼ਕਰਾ, ਭੰਡ, ਜਿਵੇਂ ਆਪਾਂ ਕਹਿੰਦੇ ਤਾਂ ਮਰਾਸੀ ਆ, ਮਰਾਸੀ ਨਕਲਾਂ ਲਾਉਂਦੇ ਨੇ, ਭੰਡ ਵੀ ਉਹਨਾਂ ਨੂੰ ਕਹਿੰਦੇ ਨੇ, ਵੀ ਉਹਦਾ ਨਾਮ ਭੰਡ ਪੈ ਜਾਂਦਾ, ਉਹਦਾ ਨਾਮ ਬਜ਼ਾਰੀ ਪੈ ਜਾਂਦਾ। ਬਜ਼ਾਰੀ ਦਾ ਅਰਥ ਵੀ ਭੰਡ, ਮਸ਼ਕਰਾ ਜਾਂ ਮਰਾਸੀ। ਅਤੇ ਦੂਜਾ ਇਹਦਾ ਅਰਥ, ਬਜ਼ਾਰੀ ਦਾ ਅਰਥ ਵੀ ਜਿਵੇਂ ਆਮ ਦੁਨੀਆਂ ਦੇ ਵਿੱਚ ਇਹ ਵੀ ਗੱਲ ਪ੍ਰਚਲਿਤ ਹੈ ਵੀ ਕੁਛ ਚੀਜ਼ਾਂ ਬਾਜ਼ਾਰ ਵਿੱਚ ਵਿਕਦੀਆਂ ਨੇ, ਵੀ ਇਸ ਤਰ੍ਹਾਂ ਕੁਛ ਇਸਤਰੀਆਂ ਵੀ ਬਜ਼ਾਰੀ ਹੁੰਦੀਆਂ ਨੇ, ਖਾਸ ਕਰਕੇ ਜਿਹੜੀਆਂ ਵਿਸਵਾਵਾਂ ਹੁੰਦੀਆਂ ਨੇ ਉਹਨਾਂ ਨੂੰ ਬਜ਼ਾਰੀ ਔਰਤਾਂ ਕਹਿੰਦੇ ਨੇ ਲੋਕ, ਅਤੇ ਜਿਹੜੇ ਉਹਨਾਂ ਕੋਲ ਜਾਣ ਵਾਲੇ ਨੇ ਅਤੇ ਫਿਰ ਉਹਨਾਂ ਨੂੰ ਲੋਕ ਕੀ ਕਹਿੰਦੇ ਨੇ, ਕੰਜਰ ਜਾਂ ਪੜੂਏ, ਇਹ ਸ਼ਬਦ ਉਹਨਾਂ ਲਈ ਪੰਜਾਬੀ ਵਿੱਚ ਵਰਤਿਆ ਜਾਂਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਉਹ ਸ਼ਬਦ ਦੇ ਲਈ ਬਜ਼ਾਰੀ ਸ਼ਬਦ ਵਰਤਿਆ। ਜੇ ਕੋ ਦਰਗਾਹ ਬਹੁਤਾ ਬੋਲੇ, ਜੇ ਕੋਈ ਰੱਬ ਦੀ ਦਰਗਾਹ ਵਿੱਚ ਬਹੁਤਾ ਬੋਲਦਾ ਹੈ ਨਾ, ਨਾਉ ਪਵੇ ਬਾਜ਼ਾਰੀ, ਉਹਦਾ ਨਾਮ ਬਜ਼ਾਰੀ ਪੈ ਜਾਂਦਾ, ਉਹਨੂੰ ਪੜੂਆ ਸੱਦਿਆ ਜਾਂਦਾ। ਜਿਵੇਂ ਬਜ਼ਾਰੀ ਔਰਤ ਦੇ ਮੁਕਾਬਲੇ ਤੇ ਬਜ਼ਾਰੀ ਪੁਰਖ ਵਿਕਾਊ ਮਾਲ ਭਾਵ ਜਿਹੜੇ ਵਿਸ਼ਵਾ ਦੇ ਪਤੀ ਨੇ, ਉਹ ਉਹਨਾਂ ਨੂੰ ਰੁਤਬਾ ਦਿੱਤਾ ਜਾਂਦਾ। ਇਸ ਲਈ ਸਾਨੂੰ ਰੱਬ ਦੇ ਬਾਰੇ ਬਹੁਤਾ ਉੱਚੀ ਨਹੀਂ ਬੋਲਣਾ ਚਾਹੀਦਾ। ਤੀਜਾ, ਵਿਦਵਾਨਾਂ ਨੇ ਬਜ਼ਾਰੀ ਦਾ ਅਰਥ ਇਹ ਵੀ ਕੀਤਾ ਹੈ, ਬਜ਼ਾਰੀ ਦਾ ਅਰਥ ਵੀ ਪੌਂਦੋ ਬੜਬੋਲਾ, ਇਹ ਉਹਦਾ ਨਾਮ ਪੈ ਜਾਂਦਾ ਹੈ। ਪਰ ਜਿਹੜਾ ਬਜ਼ਾਰੀ ਸ਼ਬਦ ਹੈ, ਇਹਦਾ ਅਰਥ ਭੰਡ ਤੇ ਜਾਂ ਬਜ਼ਾਰੀ ਦਾ ਅਰਥ ਵੀ ਬਜ਼ਾਰੀ, ਜਿਵੇਂ ਇਸਤਰੀ ਤੇ ਬਜ਼ਾਰੀ ਪੁਰਖ ਹੁੰਦੇ ਨੇ, ਭਾਵ ਉਹਨਾਂ ਦਾ ਨਾਮ ਭੜੂਆ ਜਾਂ ਕੰਜਰ ਪੈ ਜਾਂਦਾ। ਇਸ ਲਈ ਰੱਬ ਦੀ ਦਰਗਾਹ ਵਿੱਚ ਬਹੁਤਾ ਨਹੀਂ ਬੋਲਣਾ ਚਾਹੀਦਾ।
ਸਤਰੰਜ ਬਾਜੀ ਪੱਕੇ ਨਾਹੀਂ ਕੱਚੀ ਆਵੇ ਸਾਰੀ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਤਰੰਜ ਬਾਜੀ ਪੱਕੇ ਨਾਹੀਂ। ਜਿਹੜੇ ਐਸੇ ਲੋਕ ਨੇ ਨਾ, ਰੱਬ ਦਾ ਪਾਣਾ ਨਹੀਂ ਮੰਨਦੇ, ਤੇ ਜਿਹੜੀ ਉਹਨਾਂ ਦੀ ਇਹ ਜੀਵਨ ਦੀ ਖੇਡ ਹੈ, ਸ਼ਤਰੰਜ ਦੀ ਬਾਜੀ ਹੈ, ਇਹ ਕਦੇ ਵੀ ਭੁੱਗ ਨਹੀਂ ਸਕਦੀ। ਕੱਚੀ ਆਵੇ ਸਾਰੀ, ਉਹਨਾਂ ਦੀ ਜਿਹੜੀ ਸਾਰੀ ਦਾ ਅਰਥ ਨਰਦ, ਉਹ ਕੱਚੀ ਹੀ ਆਉਂਦੀ ਹੈ। ਇਹਦਾ ਮਤਲਬ ਇਹ ਹੈ, ਜਿਹੜੇ ਲੋਕ ਵਾਹਿਗੁਰੂ ਦਾ ਪਾਣਾ ਮਿੱਠਾ ਕਰਕੇ ਨਹੀਂ ਮੰਨਦੇ, ਉਹ ਆਪਣੇ ਜੀਵਨ ਦੀ ਸ਼ਤਰੰਜ ਦੀ ਬਾਜੀ ਨੂੰ ਜਿੱਤ ਕੇ ਨਹੀਂ ਜਾ ਸਕਦੇ, ਤੇ ਉਹਨਾਂ ਦੀ ਜਿਹੜੀ ਨਰਦ ਹੈ ਉਹ ਪੁੱਠੀ ਹੀ ਪੈਂਦੀ ਹੈ, ਉਹਨਾਂ ਦੀ ਇਹ ਜ਼ਿੰਦਗੀ ਰੂਪੀ ਨਰਦ ਕੱਚੀ ਹੀ ਰਹਿ ਜਾਂਦੀ ਹੈ।
ਨਾ ਕੋ ਪੜਿਆ ਪੰਡਿਤ ਬਿਨਾ, ਨਾ ਕੋ ਮੂਰਖ ਮੰਦਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਤਰਸ ਵਿੱਚ ਆ ਕੇ ਕਹਿੰਦੇ ਨੇ, ਨਾ ਤੇ ਕੋਈ ਆਪਣੇ ਆਪ ਬਹੁਤਾ ਪੜਿਆ ਹੋਇਆ ਹੀ ਆਪਣੇ ਆਪ ਨੂੰ ਵਿਦਵਾਨ ਅਖਵਾ ਸਕਦਾ ਹੈ, ਨਾ ਪੰਡਿਤ ਤੇ ਨਾ ਹੀ ਬਿਨਾ ਸਿਆਣਾ ਅਖਵਾ ਸਕਦਾ, ਤੇ ਨਾ ਹੀ ਕੋਈ ਆਪਣੇ ਆਪ ਮੂਰਖ ਤੇ ਮੰਦਾ ਭੈੜਾ ਖਵਾਉਂਦਾ ਹੈ।
ਬੰਦੀ ਅੰਦਰ ਸਿਫਤ ਕਰਾਏ ਤਾਕੋ ਕਹੀਏ ਬੰਦਾ।
ਅਸਲੀ ਗੱਲ ਇਹ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਜਿਹੜਾ ਪੜਿਆ ਹੋਇਆ ਅਥਵਾ ਪੰਡਿਤ ਤੇ ਬਿਨਾ ਸਿਆਣਾ, ਇਹ ਵੀ ਜਿਹਨੂੰ ਵਾਹਿਗੁਰੂ ਪਰਮੇਸ਼ਰੀ ਇਹ ਗੁਣ ਦੇਵੇ, ਉਹੀ ਪੜ੍ਹ ਲਿਖ ਸਕਦਾ, ਉਹੀ ਪੰਡਿਤ ਵਿਦਵਾਨ ਬਣ ਸਕਦਾ, ਉਹੀ ਬਿਨਾ ਸਿਆਣਾ ਸੂਖਮ ਦ੍ਰਿਸ਼ਟੀ ਵਾਲਾ ਬਣ ਸਕਦਾ, ਤੇ ਮੂਰਖ ਤੇ ਭੈੜਾ ਵੀ ਉਹੀ ਬਣਦਾ ਜੋ ਵਾਹਿਗੁਰੂ ਦੇ ਭਾਣੇ ਵਿੱਚ ਜਿਵੇਂ ਲਿਖਿਆ ਹੁੰਦਾ ਉਸੇ ਤਰ੍ਹਾਂ ਹੀ ਸਭ ਕੁਛ ਹੋ ਰਿਹਾ ਹੈ। ਆਪਣੇ ਆਪ ਨਾ ਕੋਈ ਪੰਡਿਤ, ਨਾ ਪੜ੍ਹਿਆ ਲਿਖਿਆ, ਨਾ ਸਿਆਣਾ ਬਣ ਸਕਦਾ, ਤੇ ਨਾ ਹੀ ਕੋਈ ਮੂਰਖ ਤੇ ਭੈੜਾ ਬਣਦਾ। ਸਭ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਨੇ, ਜਿਵੇਂ ਕਿਸੇ ਨੂੰ ਉਹਨੇ ਬਣਾਇਆ ਉਸੇ ਤਰ੍ਹਾਂ ਹੀ ਉਹ ਬਣਿਆ ਹੋਇਆ। ਪਰ ਨਾਲ ਸਤਿਗੁਰੂ ਕਹਿੰਦੇ ਨੇ, ਪਰਮੇਸ਼ਰ ਨੇ ਇਸ ਮਨੁੱਖ ਨੂੰ ਬੰਦਾ ਬਣਾਇਆ, ਇਹਨੂੰ ਬੰਦਾ ਬਣਨਾ ਚਾਹੀਦਾ। ਤੇ ਬੰਦਾ ਕਿਵੇਂ ਬਣਦਾ? ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ, ਇਹ ਸ਼ਬਦ ਦਾ ਨਿਚੋੜ। ਹਜ਼ੂਰ ਕਹਿੰਦੇ ਨੇ, ਆਪਣੇ ਆਪ ਕੋਈ ਪੰਡਿਤ ਨਹੀਂ, ਕੋਈ ਪੜ੍ਹਿਆ ਲਿਖਿਆ ਨਹੀਂ, ਕੋਈ ਬਿਨਾਂ ਸਿਆਣਾ ਵੀ ਨਹੀਂ, ਕੋਈ ਮੂਰਖ ਤੇ ਭੈੜਾ ਵੀ ਨਹੀਂ। ਹਾਂ, ਜਿਸਨੂੰ ਵਾਹਿਗੁਰੂ ਆਪਣੀ ਬੰਦੀ ਦੇ ਵਿੱਚ ਭਾਵ ਮਰਜ਼ਾਦਾ ਵਿੱਚ ਰੱਖ ਕੇ ਸਿਫਤ ਕਰਵਾਉਂਦਾ ਹੈ, ਜਿਹੜਾ ਗੁਰਸਿੱਖ ਮਾਈ ਪਾਈ ਸਿੱਖੀ ਦੀ ਮਰਜ਼ਾਦਾ ਵਿੱਚ ਰਹਿ ਕੇ, ਬਾਣੀ ਬਾਣੀ ਦੀ ਰਹਿਤ ਵਿੱਚ ਰਹਿ ਕੇ ਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਜਿਹਦੇ ਪਾਸੋਂ ਮਾਲਕ ਇਹ ਕੰਮ ਕਰਵਾਵੇ ਤਾਂ ਕੋ ਕਹੀਏ ਬੰਦਾ, ਉਹ ਫਿਰ ਅਸਲੀ ਰੱਬ ਦਾ ਬੰਦਾ ਆਖੀਦਾ, ਉਹ ਰੱਬ ਦਾ ਬੰਦਾ ਸਦਵਾ ਸਕਦਾ, ਜੋ ਪਰਮੇਸ਼ਰ ਦੀ ਹੁਕਮ ਦੀ ਬੰਦੀ ਵਿੱਚ ਰਹਿ ਕੇ ਭਾਵ ਭਾਣਾ ਮੰਨ ਕੇ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਤੇ ਉਹਨੂੰ ਅਸਲੀ ਰੱਬ ਦਾ ਬੰਦਾ ਆਖਿਆ ਜਾਂਦਾ ਹੈ।
ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ, ਖਿੰਥਾ ਖਿਮਾ ਹਟਾਵੋ।
ਲਓ ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ, ਇਹ ਭਰਥਰੀ ਦੇ ਪ੍ਰਥਾਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕੀਤਾ ਹੈ, ਔਰ ਇਹ ਅੱਗੇ ਦੋ ਸ਼ਬਦ ਆ ਰਹੇ ਨੇ ਜੋ ਇੱਕੋ ਹੀ ਅੱਗੇ ਸਿਧਾਂਤ ਨਾਲ ਵਿਸ਼ੇ ਨਾਲ ਮੇਲ ਖਾਂਦੇ ਨੇ, ਔਰ ਇਹਨਾਂ ਦੇ ਵਿੱਚ ਖਾਸ ਕਰਕੇ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਜਿਹੜੇ ਉਸ ਵੇਲੇ ਦੇ ਯੋਗੀ ਸਨ, ਸਿੱਧ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਭਰਥਰੀ ਦਾ ਵੀ ਨਾਮ ਬੜਾ ਮਸ਼ਹੂਰ ਹੈ। ਭਰਥਰੀ ਪਹਿਲਾਂ ਰਾਜਾ ਸੀ, ਤੇ ਫਿਰ ਇਹਦੇ ਮਨ ਨੂੰ ਠੋਕਰ ਲੱਗੀ, ਇਹ ਰਾਜ ਪਾਗ ਛੱਡ ਕੇ ਇਸਨੇ ਯੋਗ ਧਾਰਨ ਕਰ ਲਿਆ ਸੀ, ਔਰ ਇਹ ਭਰਥਰੀ ਯੋਗੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਿਆ ਸੀ, ਤੇ ਉਹਦੇ ਨਾਲ ਇਹ ਕੁਛ ਵਿਚਾਰਾਂ ਹੋਈਆਂ। ਇਹ ਜਿਹੜੀ ਸ਼ਬਦ ਦੀ ਵਿਚਾਰ ਹੈ, ਆਪਾਂ ਦੂਸਰੀ ਕਥਾ ਵਿੱਚ ਕਰਾਂਗੇ, ਕਿਉਂਕਿ ਪ੍ਰਕਰਨ ਲੰਬਾ ਹੋ ਜਾਵੇਗਾ। ਇਸ ਲਈ ਹੁਣ ਆਪਾਂ ਇੱਥੇ ਹੀ ਕਥਾ ਦੀ ਸਮਾਪਤੀ ਕਰਦੇ ਹਾਂ। ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਆ ਬੰਦਾ, ਜਿਸ ਉੱਤੇ ਮਾਲਕ ਮਿਹਰ ਦੀ ਦ੍ਰਿਸ਼ਟੀ ਕਰੇ। ਅਤੇ ਆਪਣੀ ਬੰਦੀ ਦਾ ਅਰਥ ਹੈ ਵੀ ਹੁਕਮ ਦੀ ਬੰਦੀ ਵਿੱਚ, ਭਾਵ ਉਹਦੇ ਭਾਣੇ ਵਿੱਚ ਰਹਿ ਕੇ, ਅਤੇ ਜਿਹੜਾ ਜਿਸਦੇ ਪਾਸੋਂ ਮਾਲਕ ਆਪਣੇ ਭਾਣੇ ਵਿੱਚ ਰੱਖ ਕੇ ਸਿਫਤ ਕਰਾਉਂਦਾ ਹੈ ਵੀ ਉਹ ਅਸਲੀ ਰੱਬ ਦਾ ਬੰਦਾ ਹੋ ਸਕਦਾ ਹੈ। ਅਤੇ ਗੁਰੂ ਦਾ ਸਿੱਖ ਜਿਹੜਾ ਗੁਰੂ ਦੀ ਆਗਿਆ ਵਿੱਚ ਰਹਿ ਕੇ ਸੇਵਾ ਭਗਤੀ ਕਰਦਾ ਹੈ ਅਤੇ ਉਹਨੂੰ ਗੁਰੂ ਦਾ ਸਿੱਖ ਆਖਿਆ ਜਾ ਸਕਦਾ ਹੈ। ਸਤਿਗੁਰੂ ਮਿਹਰ ਕਰਨ, ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾ ਕੋ ਪੜਿਆ ਪੰਡਤ ਬੀਨਾ, ਨਾ ਕੋ ਮੂਰਖ ਮੰਦਾ, ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਐ ਬੰਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।